SBS live streams and podcasts are supported by advertising.
SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au. Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organisation a place where people want to be. For inclusion and diversity training, visit inclusion-program.com.au.
ਤੁਸੀਂ ਹੋ SBS ਪੰਜਾਬੀ ਦੇ ਨਾਲ।
ਆਸਟ੍ਰੇਲੀਆ ਵਿੱਚ ਇਲੈਕਸ਼ਨਸ ਦਾ ਸੀਜ਼ਨ ਚੱਲ ਰਿਹਾ। ਇਸ ਵਾਰ 1,80,00,000 ਲੋਕਾਂ ਦੇ ਵੋਟ ਪਾਉਣ ਦੀ ਉਮੀਦ ਹੈ। ਆਸਟ੍ਰੇਲੀਅਨ ਚੋਣਾਂ ਵਿੱਚ ਹਰ ਵੋਟ ਹੀ ਨਹੀਂ ਸਗੋਂ ਹਰੇਕ ਬੈਲਟ ਵਿੱਚ ਦਿੱਤੀ ਹਰ ਤਰਜੀਹ ਭਾਵ ਪ੍ਰੈਫਰੈਂਸਿਸ ਵਿਦ ਇਨ ਅ ਬੈਲਟ ਵੀ ਮਾਇਨੇ ਰੱਖਦੇ ਨੇ। ਪਰ ਇਸ ਪ੍ਰੈਫਰੈਂਸ ਵਾਲੇ ਵੋਟਿੰਗ ਵਿੱਚ ਵੋਟ ਕਿੱਦਾਂ ਗਿਣੇ ਜਾਂਦੇ ਨੇ? ਜੇਤੂਆਂ ਅਤੇ ਹਾਰਨ ਵਾਲਿਆਂ ਦਾ ਫੈਸਲਾ ਕਿਵੇਂ ਹੁੰਦਾ? ਚੋਣ ਨਤੀਜੇ ਬਾਰੇ ਸਰਲ ਭਾਸ਼ਾ ਵਿੱਚ ਜਾਣਕਾਰੀ ਲੈ ਕੇ ਹਾਜ਼ਰ ਹਾਂ SBS ਪੰਜਾਬੀ ਤੋਂ। ਮੈਂ ਸ਼ਾਇਨਾ ਕਾਲਰਾ। ਆਸਟ੍ਰੇਲੀਆ ਦਾ ਬੈਲਟ ਪੇਪਰ ਦੁਨੀਆ ਦੇ ਸਭ ਤੋਂ ਵੱਡੇ ਬੈਲਟ ਪੇਪਰਾਂ ਵਿੱਚੋਂ ਇੱਕ ਹੈ, ਜਿਸ ਵਿੱਚ ਲੋਕ ਨਾ ਸਿਰਫ ਕਿਸੇ ਇੱਕ ਨੂੰ ਸਗੋਂ 1 ਤੋਂ ਲੈ ਕੇ 8 ਤੱਕ ਆਪਣੀ ਤਰਜੀਹ ਦੱਸਦੇ ਨੇ। ਅਜਿਹੇ ਵਿੱਚ ਆਸਟ੍ਰੇਲੀਅਨ ਇਲੈਕਟੋਰੇਟ ਕਮਿਸ਼ਨ ਕਿਵੇਂ ਕਰਦਾ ਹੈ ਵੋਟਾਂ ਦੀ ਗਿਣਤੀ? ਫੈਡਰਲ ਚੋਣਾਂ 2025 3 ਮਈ ਨੂੰ ਸ਼ਾਮ 6 ਵਜੇ ਖਤਮ ਹੋ ਜਾਣਗੀਆਂ। ਇਸ ਤੋਂ ਬਾਅਦ ਹਰੇਕ ਪੋਲਿੰਗ ਸਥਾਨ ਉੱਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਆਸਟ੍ਰੇਲੀਅਨ ਇਲੈਕਟੋਰੇਟ ਕਮਿਸ਼ਨ ਭਾਵ AEC ਦੇ ਪੋਲਿੰਗ ਅਧਿਕਾਰੀ ਬੈਲਟ ਬਕਸਿਆਂ ਨੂੰ ਖੋਲਣਗੇ ਅਤੇ ਖਾਲੀ ਕਰ ਦੇਣਗੇ, ਜਿਸ ਤੋਂ ਬਾਅਦ ਬੈਲਟ ਪੇਪਰ ਦੀ ਪਹਿਲੀ ਤਰਜੀਹ ਦੀਆਂ ਵੋਟਾਂ ਦੀ ਗਿਣਤੀ ਹੋਵੇਗੀ। ਸਾਰੀਆਂ 1 ਨੰਬਰ ਦੀਆਂ ਵੋਟਾਂ ਹਰੇਕ ਉਮੀਦਵਾਰ ਲਈ ਵੱਖਰੇ ਵੱਖਰੇ ਢੇਰਾਂ ਵਿੱਚ ਰੱਖੀ ਜਾਵੇਗੀ ਅਤੇ ਉਹਨਾਂ ਦੀ ਗਿਣਤੀ ਕੀਤੀ ਜਾਵੇਗੀ। ਜੇਕਰ ਪਹਿਲੇ ਨੰਬਰ ਦੀ ਵੋਟ ਰਾਹੀਂ ਹੀ ਸਾਨੂੰ ਇੱਕ ਸਿੱਧੇ ਤੌਰ 'ਤੇ ਨਤੀਜਾ ਮਿਲ ਜਾਂਦਾ ਹੈ, ਯਾਨੀ ਕਿ ਕਿਸੇ ਇੱਕ ਕੋਲ ਮੈਜੋਰਿਟੀ ਵੋਟਾਂ ਮਿਲ ਜਾਂਦੀਆਂ, ਤਾਂ ਸਾਡੇ ਕੋਲ ਨਤੀਜਾ ਹਾਸਲ ਹੈ। ਜੇਕਰ ਇਸ ਵਿੱਚ ਕਿਸੇ ਨੂੰ ਵੀ ਬਹੁਮਤ ਹਾਸਲ ਨਹੀਂ ਹੁੰਦੀ ਤਾਂ ਸਭ ਤੋਂ ਘੱਟ ਵੋਟਾਂ ਵਾਲੇ ਉਮੀਦਵਾਰ ਨੂੰ ਇਲੈਕਸ਼ਨ ਦੀ ਰੇਸ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਪਈਆਂ ਹੋਈਆਂ ਵੋਟਾਂ ਇਕੱਠੀਆਂ ਕਰਕੇ ਨੰਬਰ 2 ਦੀ ਅਰਜ਼ੀ ਨੂੰ, ਯਾਨੀ ਕਿ ਜਿੰਨੇ ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਸੀ, ਉਸ ਤੋਂ ਬਾਅਦ ਉਹਨਾਂ ਨੇ ਦੂਜੇ ਨੰਬਰ 'ਤੇ ਕਿਸ ਨੂੰ ਵੋਟ ਦਿੱਤੀ ਹੈ ਉਹ ਗਿਣਿਆ ਜਾਵੇਗਾ। ਹੁਣ ਇਹ 2 ਨੰਬਰ ਦੀ ਤਰਜੀਹ ਨੂੰ ਪਹਿਲੇ ਨੰਬਰ ਵਾਲਿਆਂ ਵਿੱਚ ਮਿਲਾ ਦਿੱਤਾ ਜਾਵੇਗਾ ਅਤੇ ਪ੍ਰੈਫਰੈਂਸ ਦੇ ਆਧਾਰ ਉੱਤੇ ਮੁੜ ਤੋਂ ਗਿਣਤੀ ਕੀਤੀ ਜਾਵੇਗੀ। ਵੋਟਰਾਂ ਦੀ ਦੂਜੀ ਤਰਜੀਹ ਮਿਲਾ ਦੇਣ ਤੋਂ ਬਾਅਦ ਵੀ ਬਹੁਮਤ ਨਹੀਂ ਬਣਦੀ ਤਾਂ ਸਭ ਤੋਂ ਘੱਟ ਵੋਟਾਂ ਵਾਲੇ ਕੈਂਡੀਡੇਟ ਦੀ ਵੋਟਾਂ ਫਿਰ ਤੋਂ ਰੱਦ ਕੀਤੀਆਂ ਜਾਣਗੀਆਂ ਅਤੇ ਉਹਨਾਂ ਨੂੰ ਤੀਜੇ ਨੰਬਰ ਦੀ ਪ੍ਰੈਫਰੈਂਸ ਦੇ ਆਧਾਰ ਉੱਤੇ ਵੰਡ ਦਿੱਤਾ ਜਾਵੇਗਾ। ਇਹ ਗਿਣਤੀ ਦੀ ਪ੍ਰਕਿਰਿਆ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਇੱਕ ਉਮੀਦਵਾਰ ਨੂੰ ਪਾਈਆਂ ਗਈਆਂ ਵੋਟਾਂ ਵਿੱਚੋਂ ਅੱਧ ਤੋਂ ਵੱਧ ਜਾਂ ਪੂਰਨ ਬਹੁਮਤ ਨਹੀਂ ਮਿਲ ਜਾਂਦੀ। ਇਹਨੂੰ ਖੁੱਲ੍ਹ ਕੇ ਸਮਝਾਉਣ ਲਈ SBS ਪੰਜਾਬੀ ਨਾਲ AEC ਦੇ ਬੁਲਾਰੇ ਨੀਰਜ ਜਸਰਾਏ ਜੀ ਨੇ ਗੱਲ ਕੀਤੀ।
ਮੈਂ ਇੱਕ ਇਗਜ਼ਾਮਪਲ ਦੇ ਕੇ ਆਪਾਂ ਨੂੰ ਆਪਣੀ ਕਮਿਊਨਿਟੀ ਨੂੰ ਸਮਝਾਉਣ ਲੱਗਾ ਹਾਂ, ਕਿਉਂਕਿ ਮੈਨੂੰ ਆਈ ਐਮ ਸ਼ੋਰ ਆ ਕਿ ਇਹ ਸਾਨੂੰ ਨਹੀਂ ਪਤਾ ਸੀ। ਈਵਨ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਆਸਟ੍ਰੇਲੀਆ ਦੇ ਵਿੱਚ ਵੋਟ ਕਿੱਦਾਂ ਕਾਊਂਟ ਹੁੰਦੀ ਆ। ਆਪਾਂ ਮੰਨ ਲੈਂਦੇ ਹਾਂ ਜੀ 4 ਕੈਂਡੀਡੇਟ ਖੜ੍ਹੇ ਆ, ਇੱਕ ਕੰਗਾਰੂ, ਇੱਕ ਕਰੋਕੋਡਾਇਲ, ਇੱਕ ਖੁਆਲਾ ਅਤੇ ਇੱਕ ਸਨੇਕ। 11 ਵੋਟਾਂ ਪਈਆਂ ਕੈਂਗਰੂ ਨੂੰ, 10 ਵੋਟਾਂ ਪਈਆਂ ਕਰੋਕੋਡਾਇਲ ਨੂੰ, 5 ਪਈਆਂ ਖੁਆਲਾ ਨੂੰ ਅਤੇ 4 ਪਈਆਂ ਸਨੇਕ ਨੂੰ, ਅਤੇ 2 ਹੋ ਗਈਆਂ ਇਨਫੋਰਮਲ, ਜਿਹਨੇ ਵੋਟ ਗਲਤ ਪਾਈ ਜਾਂ ਕ੍ਰੋਸ ਕਰਤਾ ਜਾਂ ਟਿਕਮਾਰ ਕਰਤਾ, ਉਹ ਵੋਟ ਇਨਫੋਰਮਲ ਹੋ ਗਈਆਂ, ਉਹ ਕਾਊਂਟ ਨਹੀਂ ਹੋਣੀਆਂ ਵੋਟ। ਟੋਟਲ ਵੋਟਾਂ ਸੀ 32, ਫਿਰ ਆਪਾਂ ਅੱਗੇ ਵੱਧਦੇ ਹੋਏ ਸਾਨੂੰ ਮੈਜੋਰਿਟੀ ਚਾਹੀਦੀ ਆ 16 ਜਾਂ 16+, ਤਾਂ ਇਸ ਕਰਕੇ ਇਹਦੇ 'ਚ ਮੈਜੋਰਿਟੀ ਨਹੀਂ ਹੋਈ ਕਿਉਂਕਿ ਕੰਗਾਰੂ ਕੋਲ ਸਭ ਤੋਂ ਜ਼ਿਆਦਾ 11 ਵੋਟਾਂ ਆ। ਫਿਰ ਕੀ ਕਰਾਂਗੇ ਅਸੀਂ ਸਨੇਕ ਨੂੰ ਕੱਢ ਲੈਣਾ। ਸਨੇਕ ਦੀਆਂ ਜਿਹੜੀਆਂ 4 ਵੋਟਾਂ ਆ, ਉਹਦੀ ਜਿਹੜੀ ਸੈਕਿੰਡ ਪ੍ਰੈਫਰੈਂਸ ਹੋਊਗੀ ਉਹ ਇਹਨਾਂ ਦੇ ਵਿੱਚ ਡਿਵਾਈਡ ਹੋ ਜਾਣੀ। ਫੋਰ ਇਗਜ਼ਾਮਪਲ, ਸਨੇਕ ਦੀ ਜਿਹੜੀ ਸੈਕਿੰਡ ਚੋਇਸ, 2 ਜਾਣਿਆਂ ਦੀ ਸੈਕਿੰਡ ਪ੍ਰੈਫਰੈਂਸ ਸੀਗੀ ਕੈਂਗਰੂ, ਉਹ ਇਹਦੇ ਵਿੱਚ ਮਰਜ ਹੋ ਗਈ, ਅਤੇ ਉਹਦੀ 1 ਸੀਗੀ ਕਰੋਕੋਡਾਲ ਸੈਕਿੰਡ ਚੋਇਸ, ਅਤੇ 1 ਚੋਇਸ ਸੀਗੀ ਉਹਦੀ ਕੋਆਲਾ। 4 ਵੋਟਾਂ ਟੋਟਲ, 13 ਉਹਨੂੰ 13 ਹੋ ਗਈਆਂ ਹੁਣ ਟੋਟਲ ਹੋ ਗਈਆਂ ਕੈਂਗਰੂ ਦੀਆਂ, 11 ਹੋ ਗਈਆਂ ਕਰੋਕੋਡਾਇਲ ਦੀਆਂ, 6 ਹੋ ਗਈਆਂ ਕੁਆਲਾ ਦੀਆਂ, ਸਨੇਕ ਬਾਹਰ ਹੋ ਗਈ, ਮਜੋਰਿਟੀ ਹੱਲੇ ਵੀ ਨਹੀਂ ਬਣੀ। ਫਿਰ ਆਪਾਂ ਅੱਗੇ ਮਰਜ ਫੇ ਕਰ ਦੇਣੀਆਂ ਕੁਆਲਾ ਦੀਆਂ, ਕੁਆਲਾ ਦੀਆਂ ਜਿਹੜੀਆਂ 5 ਸੀਗੀਆਂ ਉਹਨਾਂ ਦੀ ਸੈਕਿੰਡ ਚੋਇਸ ਚੱਲ ਗਈ ਕੈਂਗਰੂ, ਅਤੇ ਉਹਨਾਂ ਦੀਆਂ 2 ਚੋਇਸ ਚੱਲ ਗਈਆਂ ਕਰੋਕੋਡਾਇਲ ਨੂੰ। ਜਦੋਂ ਟੋਟਲ ਹੋ ਕੇ 17 ਇਹਨਾਂ ਦੀਆਂ ਹੋ ਗਈਆਂ ਅਤੇ 13 ਉਹਨਾਂ ਦੀਆਂ ਹੋ ਗਈਆਂ, ਮਜੋਰਿਟੀ ਹੋ ਗਈ ਕੈਂਗਰੂ ਦੀ ਅਤੇ ਕੈਂਗਰੂ ਜਿੱਤ ਗਿਆ। ਇੱਦਾਂ ਵੋਟਾਂ ਕਾਊਂਟ ਹੁੰਦੀਆਂ ਆਸਟ੍ਰੇਲੀਆ ਦੇ ਵਿੱਚ। ਇਸ ਦਾ ਮਤਲਬ ਆ ਕਿ ਹਰ ਇੱਕ ਵੋਟ ਕਾਊਂਟ ਹੁੰਦੀ ਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਵੋਟ ਪਾ ਦਿੱਤੀ ਤੁਹਾਡੀ ਪਾਰਟੀ ਹਾਰ ਗਈ, ਅਤੇ ਨਹੀਂ ਮਤਲਬ ਕਿ ਹਰ ਇੱਕ ਵੋਟ ਕਾਊਂਟ ਹੁੰਦੀ ਆ ਆਸਟ੍ਰੇਲੀਆ ਦੇ ਵਿੱਚ।
ਉਹਨਾਂ ਨੇ ਇਹ ਵੀ ਸਮਝਾਇਆ ਕਿ 8 ਤੱਕ ਤਰਜੀਹ ਦੇਣਾ ਕਿਉਂ ਜ਼ਰੂਰੀ ਹੈ ਅਤੇ ਵੋਟ ਪਾਉਣ ਲਈ ਟਿੱਕ ਜਾਂ ਕ੍ਰੋਸ ਦੇ ਨਿਸ਼ਾਨ ਨਾਲੋਂ ਨੰਬਰ ਹੀ ਪਾਉਣਾ ਕਿਉਂ ਲਾਜ਼ਮੀ ਹੈ।
ਉਹਨਾਂ ਵਾਲੇ ਦਿਨ ਵੋਟ ਪਾਉਣ ਵਾਲੇ ਸਥਾਨ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲੇ ਹੋਣਗੇ। ਤੁਹਾਨੂੰ 2 ਵਾਲਟ ਪੇਪਰ ਦੇ ਦਿੱਤੇ ਜਾਣਗੇ ਤੇ ਉਹ ਤੁਹਾਨੂੰ 2-3 ਕੁਐਸਚਨ ਪੁੱਛੂਗੇ ਕਿ ਤੁਸੀਂ ਪਹਿਲਾਂ ਕਦੀ ਵੋਟ ਪਾਈ ਆ, ਤੁਹਾਡਾ ਫੁੱਲ ਨਾਮ, ਤਾਂ ਤੁਸੀਂ ਕਿੱਥੇ ਰਹਿੰਦੇ ਆ, ਤੇ ਉਹ ਤੁਹਾਨੂੰ ਇੱਕ ਗ੍ਰੀਨ ਵਾਲਟ ਪੇਪਰ ਦੇ ਦੂਗੇ, ਇੱਕ ਰੈੱਡ ਵਾਲਟ ਪੇਪਰ ਦੇ ਦੂਗੇ। ਗ੍ਰੀਨ ਦੇ ਵਿੱਚ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ 1-8 ਭਰਨਾ ਆ, ਕਿਹੜੀ ਤੁਹਾਡੀ ਫਸਟ ਚੋਇਸ ਆ, ਕਿਹੜੀ ਤੁਹਾਡੀ ਲਾਸਟ ਚੋਇਸ ਆ, ਤੇ ਵਾਈਟ ਦੇ ਵਿੱਚ ਵੀ ਤੁਸੀਂ ਸੇਮ ਕਰਨਾ ਆ, ਤੁਸੀਂ ਤੁਹਾਡੀ ਪਹਿਲੀ ਚੋਇਸ, ਫਸਟ ਚੋਇਸ ਕਿਹੜੀ ਆ ਤੇ ਲਾਸਟ ਚੋਇਸ ਕਿਹੜੀ ਆ, ਦੈਟਸ ਇਟ। ਤੇ ਬਾਕੀ ਇੱਦਾਂ ਦੀ ਡਰਨ ਵਾਲੀ ਕੋਈ ਗੱਲ ਨਹੀਂ। ਜੇ ਤੁਸੀਂ ਆਪਣਾ ਬੈਲਟ ਪੇਪਰ ਗਲਤ ਤੁਹਾਡੇ ਕੋਲ ਭਰ ਹੋ ਗਿਆ ਤੇ ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆ ਨਵਾਂ ਬੈਲਟ ਪੇਪਰ, ਉਹ ਤੁਹਾਨੂੰ ਨਵਾਂ ਬੈਲਟ ਪੇਪਰ ਦੇ ਦੂਗੇ, ਤੁਹਾਨੂੰ ਅਸਿਸਟੈਂਟ ਦਊਗੇ ਕਿ ਕਿੱਦਾਂ ਭਰਨਾ ਆ, ਇਹ ਕੀ ਕਰਨਾ ਆ। ਪਹਿਲਾਂ ਤਾਂ ਇਹ ਕਿ ਆ, ਹਰੇਕ ਵਾਲਟ ਪੇਪਰ ਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ ਕਿਉਂਕਿ ਉਹ ਵੱਖਰੀਆਂ ਹਨ। ਯਕੀਨੀ ਬਣਾਓ ਕਿ ਤੁਸੀਂ ਨੰਬਰਾਂ ਦੀ ਵਰਤੋਂ ਕਰਦੇ ਹਾਂ, ਤੁਸੀਂ ਟਿੱਕ ਜਾਂ ਕ੍ਰੋਸ ਦੀ ਵਰਤੋਂ ਨਾ ਕਰੋ, ਨਹੀਂ ਤਾਂ ਤੁਹਾਡੀ ਵੋਟ ਇਨਫੋਰਮਲ ਹੋ ਜਾਣੀ ਆ, ਉਹ ਗਿਣੀ ਨਹੀਂ ਜਾਣੀ। ਜਿਹੜਾ ਹਰਾ ਬੈਲਟ ਪੇਪਰ ਮਿਲੂਗਾ ਉਹਨੂੰ ਹਰੇਕ ਡਿੱਬੇ ਨੂੰ ਨੰਬਰ ਦੇਣਾ ਪਵੇਗਾ ਕਿਉਂਕਿ ਕੋਈ ਵੀ ਡੱਬਾ ਤੁਸੀਂ ਖਾਲੀ ਨਹੀਂ ਛੱਡਣਾ ਜਿਹੜਾ ਗ੍ਰੀਨ ਹੋਊਗਾ। ਵਾਈਟ ਸੈਨੇਟ ਪੇਪਰ ਦੇ ਵਿੱਚ ਤੁਸੀਂ 1-12 ਤੁਹਾਡੀ ਜਿਹੜੀ ਵੀ ਪਸੰਦ ਦੇ ਹਿਸਾਬ ਨਾਲ ਤੁਸੀਂ ਭਰਨੀ ਆ।
ਕਾਊਂਟ ਦੇ ਵਿੱਚ ਹਰ ਇੱਕ ਵੋਟ ਆਸਟ੍ਰੇਲੀਆ ਦੇ ਵਿੱਚ ਕਾਊਂਟ ਹੁੰਦੀ ਆ। ਫੋਰ ਐਗਜ਼ਾਮਪਲ ਜਿੱਦਾਂ ਅਸੀਂ 1-8 ਕਰੀ ਦੀ ਆ ਪ੍ਰੈਫਰੈਂਸ ਦੇ ਹਿਸਾਬ ਦੇ ਨਾਲ, ਤੁਹਾਡੀ ਪਹਿਲੀ ਪ੍ਰੈਫਰੈਂਸ ਕਿਹੜੀ ਆ, ਦੂਜੀ ਕਿਹੜੀ ਆ, ਤੀਜੀ ਕਿਹੜੀ ਆ ਤੇ ਲਾਸਟ ਕਿਹੜੀ ਆ। ਇਹਦਾ ਮਤਲਬ ਇਹ ਆ ਕਿ ਜੇ ਤੁਹਾਡੀ ਪਹਿਲੀ ਪ੍ਰੈਫਰੈਂਸ ਕਾਊਂਟ ਨਹੀਂ ਹੋਊਗੀ ਤੇ ਤੁਹਾਡੀ ਦੂਜੀ ਪ੍ਰੈਫਰੈਂਸ ਕਾਊਂਟ ਹੋਗੀ, ਉਹ ਮਰਜ ਹੋ ਜਾਊਗੀ ਤੁਹਾਡੀ ਕਾਊਂਟਿੰਗ ਦੇ ਵਿੱਚ। ਜੇ ਤੁਹਾਡੀ ਦੂਜੀ ਵੀ ਕਾਊਂਟ ਨਹੀਂ ਹੋਊਗੀ ਫਿਰ ਤੁਹਾਡੀ ਤੀਜੀ ਮਰਜ ਹੋ ਜਾਊਗੀ ਕਾਊਂਟਿੰਗ ਦੇ ਵਿੱਚ। ਪੰਜਾਬੀ ਭਾਈਚਾਰੇ ਨੂੰ ਮੈਂ ਇਹ ਖਾਸ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਪਲੀਜ਼ ਜਾ ਕੇ ਆਪਣੀ ਨਿਰਪੱਖ ਅਤੇ ਗੁਪਤ ਵੋਟ ਪਾਓ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਮੈਂ ਵੀ ਚਾਹੁੰਦਾ ਹਾਂ ਕਿ ਸਾਡਾ ਪੰਜਾਬੀ ਭਾਈਚਾਰਾ ਅੱਗੇ ਆਵੇ, ਅਸੀਂ ਵੀ ਆਸਟ੍ਰੇਲੀਆ ਨੂੰ ਸ਼ੇਪ ਦੇਣ ਲਈ ਅਸੀਂ ਵੀ ਆਪਣਾ ਯੋਗਦਾਨ ਦੇ ਸਕੀਏ ਐਜ਼ ਏ ਆਸਟ੍ਰੇਲੀਅਨ ਨਾਗਰਿਕ ਹੋਣ ਦੇ। ਗੱਲ ਇਹ ਆ ਸਭ ਤੋਂ ਵੱਡੀ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਭਾਈਚਾਰਾ ਅੱਗੇ ਆ, ਸਾਨੂੰ ਪਤਾ ਹੋਣਾ ਚਾਹੀਦਾ ਆ ਕਿ ਕੌਣ ਸਾਡੇ ਰੀਪ੍ਰੈਜ਼ੈਂਟ ਕਰ ਰਿਹਾ ਆ, ਸਾਡੇ ਡਿਵੀਜ਼ਨ ਨੂੰ ਕੌਣ ਰੀਪ੍ਰੈਜ਼ੈਂਟ ਕਰ ਰਿਹਾ ਆ ਪਾਰਲੀਮੈਂਟ ਦੇ ਵਿੱਚ।
AEC ਦੇ ਬੁਲਾਰੇ ਈਵਨ ਈਕਨ ਸਮਿਥ ਨੇ ਕਿਹਾ ਕਿ ਬੈਲਟ ਪੇਪਰ ਉੱਤੇ ਕਿਸੇ ਇੱਕ ਨੰਬਰ ਨੂੰ 2 ਵਾਰ ਲਿਖਣਾ, ਕਿਸੇ ਨੰਬਰ ਨੂੰ ਛੱਡ ਦੇਣਾ ਜਾਂ ਸਾਰੇ ਬਕਸਿਆਂ ਉੱਤੇ ਨੰਬਰ ਨਾ ਲਿਖਣਾ, ਯਾਨੀ ਕਿ ਘੱਟੋ ਘੱਟ ਕਿਸੇ ਇੱਕ ਬਕਸੇ ਉੱਤੇ ਨੰਬਰ ਲਿਖਣ ਤੋਂ ਇਲਾਵਾ ਕੋਈ ਹੋਰ ਨਿਸ਼ਾਨ ਪਾਉਣਾ ਜਾਂ ਉਸ ਨੂੰ ਖਾਲੀ ਛੱਡ ਦੇਣਾ ਸਭ ਤੋਂ ਆਮ ਪਾਈ ਜਾਣ ਵਾਲੀਆਂ ਗਲਤੀਆਂ ਨੇ ਜਿਨ੍ਹਾਂ ਕਾਰਨ ਤੁਹਾਡੀ ਵੋਟ ਕੈਂਸਲ ਵੀ ਹੋ ਸਕਦੀ ਹੈ।
Yeah, it's an exciting time of the election. We've had two and a half days at this minute of pre-polling that's been underway. In that time we've had a bit over 1.2 million people already cast an early vote at a pre-polling centre. We've also had around 2.3 million postal votes distributed to people who've applied for them. And we've got lots of mobile teams who are around different areas of Australia, including remote areas of Australia, residential care facilities, prisons and a few other places who are taking votes as well. We have overseas voting centres that are in operation, 111 of them all around the world. So it's a mammoth task that we've got, and it's all pretty much underway right now. Yeah, nationwide, the rate of informal voting for the House of Representatives tends to float around the 5% mark. Anything above 10%, I don't have all the divisions with me, 20% sounds quite odd, but anything above 10% would be an outlier, that's for sure, given that national average. We do find that there's a few things that contribute to rates of informal voting. One is the number of candidates on the ballot paper. The more candidates there are, the more boxes that need to be numbered, and that does tend to drive up informality. The other one is in areas where there's lots of people who speak a language other than English. There's been a correlation there as well. So lots of concentration on our communication to make sure we're as clear as possible and And then ultimately it is over to the voter to understand what they're doing when they come in the doors. And make sure you understand the electoral system before you turn up and vote, and do your research on your candidates. No good just turning up if you don't know what you're thinking as you're heading into the polling place.
ਅਜਿਹੀਆਂ ਕੈਂਸਲ ਹੋਈਆਂ ਵੋਟਾਂ ਨੂੰ ਗਿਣਤੀ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਅਤੇ ਵੋਟਿੰਗ ਪ੍ਰੋਸੈਸ ਤੋਂ ਬਾਹਰ ਕਰ ਦਿੱਤਾ ਜਾਂਦਾ ਤੇ ਬਾਕੀ ਸਾਰੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਪਰ ਇਹ ਗਿਣਤੀ ਸਹੀ ਤਰੀਕੇ ਨਾਲ ਹੋ ਰਹੀ ਹੈ ਜਾਂ ਨਹੀਂ, ਇਹਦੇ ਲਈ ਵੀ ਪਾਰਦਰਸ਼ਿਤਾ ਰੱਖੀ ਜਾਂਦੀ ਹੈ। AEC ਦਾ ਕਹਿਣਾ ਹੈ ਕਿ ਉਹ ਗਿਣਤੀ ਨੂੰ ਪਾਰਦਰਸ਼ੀ ਅਤੇ ਨਿਰਪੱਖ ਬਣਾਉਣ ਲਈ ਪਾਰਟੀ ਦੁਆਰਾ ਨਿਯੁਕਤ ਕੀਤੇ ਗਏ ਜਾਂਚਕਰਤਾਵਾਂ ਨੂੰ ਪੋਲਿੰਗ ਬੂਥ ਉੱਤੇ ਆਉਣ ਦਿੰਦੇ ਨੇ ਅਤੇ ਉਹਨਾਂ ਲਈ ਗਿਣਤੀ ਦੀ ਪ੍ਰਕਿਰਿਆ ਨੂੰ ਸਾਰੀ ਰਾਤ ਖੁੱਲ੍ਹਾ ਰੱਖਿਆ ਜਾਂਦਾ। ਗਿਣਤੀ ਪ੍ਰਕਿਰਿਆ ਦੇ ਸਾਰੇ ਪੜਾਅ ਦੇ ਸਮੇਂ ਅੰਕੜੇ ਨਾਲ ਹੀ ਨਾਲ ਟੈਲੀ ਰੂਮ ਵਿੱਚ ਪ੍ਰਕਾਸ਼ਿਤ ਵੀ ਕੀਤੇ ਜਾਂਦੇ ਨੇ। ਪਰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਇਹਨਾਂ ਵੋਟਾਂ ਦੀ ਫਿਰ ਲਾਜ਼ਮੀ ਸੈਕੰਡਰੀ ਗਿਣਤੀ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸੁਰੱਖਿਆ ਜਾਂਚਾਂ ਲਈ ਕਈ ਵਾਰ ਇਹਨਾਂ ਅੰਕੜਿਆਂ ਅਤੇ ਗਿਣਤੀਆਂ ਦੀ ਜਾਂਚ ਵੀ ਕੀਤੀ ਜਾਂਦੀ ਹੈ। ਫਿਰ ਤੁਸੀਂ ਕੀ ਸੋਚਿਆ, ਕਿਹਨੂੰ ਪਾਉਣੀ ਹੈ ਵੋਟ ਤੇ ਕਿਹਦੇ ਜਿੱਤਣ ਲਈ ਤੁਸੀਂ ਸਭ ਤੋਂ ਜ਼ਿਆਦਾ ਉਤਸ਼ਾਹਿਤ ਹੋ? ਸਾਨੂੰ SMS ਕਰਕੇ ਜ਼ਰੂਰ ਦੱਸਣਾ ਜੀ। 04397999767 ਭਾਵ 04397999767 ਉੱਤੇ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਜਾ ਕੇ ਵੀ ਕਿਸੇ ਵੀ ਵੇਲੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਜਾਂ ਸਾਡੇ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ। SBS ਪੰਜਾਬੀ ਤੋਂ ਮੈਂ ਹਾਂ ਸ਼ਾਇਨਾ ਕਾਲਰਾ। ਦੇਸ਼ ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।